ਮਰਕੁਸ ਦੀ ਅੰਜੀਲ ਬਾਬ 14 ਪ੍ਰਭੂ ਦਾ ਫੜਵਾਇਆ ਜਾਣਾ। ਦੋ ਦਿਨਾਂ ਪਿੱਛੋਂ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਹੋਣ ਵਾਲਾ ਸੀ ਔਰ ਪ੍ਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਜੋ ਉਹਨੂੰ ਕਿੱਕਰ ਛੜ ਨਾਲ ਫੜ ਕੇ ਜਾਨੋ ਮਾਰੀਏ। ਉਨ੍ਹਾਂ ਤਾਂ ਆਖਿਆ ਤਿਉਹਾਰ ਦੇ ਦਿਨ ਨਹੀਂ ਕਿਤੇ ਲੋਕਾਂ ਵਿਚ ਬਲਵਾ ਨਾ ਹੋਵੇ। ਜਾਉ ਬੈਤਨੀਆ ਵਿਚ ਸ਼ਮਾਉਨ ਕੋੜੀ ਦੇ ਘਰ ਰੋਟੀ ਖਾਣ ਬੈਠਾ ਸੀ, ਇਕ ਤੀਵੀ ਮਹਿੰਗ ਮੁੱਲਾ ਜਟਾਮਾਸ਼ੀ ਦਾ ਖਰਾ ਅਤਰ ਸ਼ੀਸ਼ੀ ਵਿਚ ਲਿਆਈ ਅਤੇ ਸ਼ੀਸ਼ੀ ਨੂੰ ਭੰਨ ਕੇ ਉਹਦੇ ਸਿਰ ਉਤੇ ਡੋਲ ਦਿੱਤਾ। ਤਦ ਕਿੰਨੇ ਆਪਣੇ ਮਨ ਵਿਚ ਖਿਜ ਕੇ ਬੋਲੇ ਜੋ ਇਸ ਅਤਰ ਦਾ ਇਹ ਨੁਕਸਾਨ ਕਾਹਨੂੰ ਹੋਇਆ, ਕਿਉਂਕਿ ਜੋ ਹੋ ਸਕਦਾ ਸੀ ਕਿ ਇਹ ਅਤਰ 150 ਰੁਪਏ ਤੋਂ ਵਧੀਕ ਨੂੰ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ। ਸੋ ਉਸ ਤੀਵੀ ਨੂੰ ਝਿੜਕਣ ਲੱਗੇ, ਪਰ ਯੇਸੂ ਨੇ ਆਖਿਆ, ਇਹਨੂੰ ਛੱਡ ਦਿਓ, ਕਿਉਂ ਇਹਨੂੰ ਕੋਸਦੇ ਹੋ? ਉਸ ਨੇ ਮੇਰੇ ਨਾਲ ਚੰਗਾ ਵਰਤਾਵ ਕੀਤਾ ਹੈ, ਕਿਉਂ ਜੋ ਕੰਗਾਲ ਸਦਾ ਤੁਹਾਡੇ ਨਾਲ ਹਨ ਅਤੇ ਜਾਂ ਚਾਹੋ ਤਾਂ ਉਨ੍ਹਾਂ ਦਾ ਭਲਾ ਕਰ ਸਕਦੇ ਹੋ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਜੋ ਉਸ ਤੋਂ ਬਣ ਪਿਆ ਉਸ ਨੇ ਕੀਤਾ। ਉਸ ਨੇ ਅੱਗੋਂ ਹੀ ਮੇਰੇ ਸਰੀਰ ਉਤੇ ਕਫਨਾਉਣ ਦਫਨਾਉਣ ਲਈ ਅਤਰ ਪਾ ਦਿੱਤਾ। ਮੈਂ ਤੁਹਾਨੂੰ ਸੱਤ ਆਖਦਾ ਹਾਂ, ਜੋ ਸਾਰੇ ਸੰਸਾਰ ਵਿਚ ਜਿੱਥੇ ਕਿਤੇ ਖੁਸ਼ ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਉਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗਾਰੀ ਲਈ ਕਿਹਾ ਜਾਵੇਗਾ। ਯਹੂਦਾ ਇਸਕਰੀਓਤੀ, ਜਿਹੜਾ ਉਨ੍ਹਾਂ 12 ਵਿਚੋਂ ਇਕ ਸੀ, ਪ੍ਰਧਾਨ ਜਾਜਕਾਂ ਕੋਲ ਚਲਿਆ ਗਿਆ ਭਾਈ ਉਸ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ, ਅਤੇ ਉਹ ਸੁਣ ਕੇ ਆਨੰਦ ਹੋਏ ਔਰ ਉਸ ਨੂੰ ਰੁਪਏ ਦੇਣ ਦਾ ਕਰਾਰ ਕੀਤਾ। ਤਦ ਉਹ ਇਸ ਗੱਲ ਦੇ ਪਿੱਛੇ ਲੱਗਾ ਜੋ ਕਿਸ ਤਰ੍ਹਾਂ ਮੌਕਾ ਪਾ ਕੇ ਉਹਨੂੰ ਫੜਵਾ ਦੇਵੇ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਾਂ ਪਸਾਹ ਦੇ ਲਈ ਬਲੀਦਾਨ ਕਰਦੇ ਹੁੰਦੇ ਸਨ ਤਾਂ ਉਹਦੇ ਚੇਲਿਆਂ ਨੇ ਉਹਨੂੰ ਕਿਹਾ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਜਾ ਕੇ ਤੇਰੇ ਪਸਾਹ ਖਾਣ ਲਈ ਤਿਆਰੀ ਕਰੀਏ? ਤਦ ਉਹਨੇ ਆਪਣੇ ਚੇਲਿਆਂ ਵਿਚੋਂ ਦੋਹਾਂ ਨੂੰ ਘੱਲਿਆ ਅਤੇ ਉਨ੍ਹਾਂ ਨੂੰ ਆਖਿਆ, ਸ਼ਹਿਰ ਵਿਚ ਜਾਓ ਅਤੇ ਇਕ ਮਨੁੱਖ ਪਾਣੀ ਦਾ ਘੜਾ ਚੁੱਕੀ ਤੁਹਾਨੂੰ ਮਿਲੇਗਾ, ਉਹਦੇ ਮਗਰ ਤੁਰ ਪਾਓ ਔਰ ਜਿਸ ਘਰ ਵਿਚ ਉਹ ਜਾਵੇ ਤੁਸੀਂ ਉਸ ਘਰ ਦੇ ਮਾਲਕ ਨੂੰ ਕਹੋ, ਜੋ ਗੁਰੂ ਆਖਦਾ ਹੈ, ਮੇਰੇ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਖਾਵਾਂ? ਉਹ ਆਪ ਹੀ ਤੁਹਾਨੂੰ ਇਕ ਵੱਡਾ ਚੁਬਾਰਾ ਫਰਸ਼ ਵਿਛਿਆ ਅਤੇ ਸਵਾਰਿਆ ਹੋਇਆ ਵਿਖਲਾਏਗਾ, ਸੋ ਉਥੇ ਸਾਡੇ ਲਈ ਤਿਆਰੀ ਕਰੋ। ਤਾਂ ਚੇਲੇ ਚਲੇ ਗਏ ਔਰ ਸ਼ਹਿਰ ਵਿਚ ਜਾ ਕੇ ਜਿਹੋ ਜਿਹਾ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾਹ ਤਿਆਰ ਕੀਤੀ। ਜਾਂ ਸਾਂਝ ਪਈ ਉਹ ਉਨ੍ਹਾਂ 12 ਦੇ ਨਾਲ ਆਇਆ ਔਰ ਜਦ ਉਹ ਬੈਠੇ ਖਾਂਦੇ ਸਨ ਤਦ ਯੇਸੂ ਨੇ ਕਿਹਾ, ਮੈਂ ਤੁਹਾਨੂੰ ਸੱਤ ਆਖਦਾ ਹਾਂ, ਭਾਈ ਤੁਹਾਡੇ ਵਿਚੋਂ ਇਕ ਜੋ ਮੇਰੇ ਨਾਲ ਖਾਂਦਾ ਹੈ ਮੈਨੂੰ ਫੜਵਾਏਗਾ। ਤਦ ਉਹ ਉਦਾਸ ਹੋਣ ਅਤੇ ਇਕ ਇਕ ਕਰਕੇ ਉਹਨੂੰ ਕਹਿਣ ਲੱਗੇ, ਕੀ ਉਹ ਮੈਂ ਹਾਂ? ਉਸ ਨੇ ਉਨ੍ਹਾਂ ਨੂੰ ਆਖਿਆ, 12 ਵਿਚੋਂ ਇਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿਚ ਹੱਥ ਡੋਬਦਾ ਹੈ ਸੋਈ ਹੈ। ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹਦੇ ਹੱਕ ਵਿਚ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉਤੇ ਜਿਹਦੀ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ। ਉਸ ਮਨੁੱਖ ਦੇ ਲਈ ਭਲਾ ਹੁੰਦਾ ਜੋ ਉਹ ਨਿੱਜ ਜੰਮਦਾ। ਜਦ ਉਹ ਖਾ ਰਹੇ ਸਨ ਤਦ ਉਹਨੇ ਰੋਟੀ ਲਈ ਅਤੇ ਬਰਕਤ ਕਰਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਲਓ ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਔਰ ਸਭਨਾਂ ਨੇ ਉਸ ਵਿਚੋਂ ਪੀਤਾ ਅਤੇ ਉਹਨੇ ਉਨ੍ਹਾਂ ਨੂੰ ਆਖਿਆ, ਇਹ ਮੇਰਾ ਲਹੂ ਹੈ ਅਰਥਾਤ ਮੇਰੇ ਨਾਮ ਲਈ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ। ਮੈਂ ਤੁਹਾਨੂੰ ਸੱਤ ਆਖਦਾ ਹਾਂ, ਜੋ ਮੈਂ ਫਿਰ ਕਦੇ ਅੰਗੂਰ ਦਾ ਰਸ ਨਾ ਪੀਆਂਗਾ ਜਿਸ ਦਿਨ ਤੀਕਰ ਪਰਮੇਸ਼ਵਰ ਦੇ ਰਾਜ ਵਿਚ ਉਹ ਨਵਾਂ ਨਾ ਪੀਆਂ। ਫਿਰ ਉਹ ਭਜਨ ਗਾ ਕੇ ਜੈਤੂਨ ਦੇ ਪਹਾੜ ਨੂੰ ਨਿਕਲ ਗਏ। ਤਾਂ ਯੇਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਭੇ ਠੋਕਰ ਖਾਓਗੇ, ਕਿਉਂ ਜੋ ਇਹ ਲਿਖਿਆ ਹੈ, ਭਾਈ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਭੇਡਾਂ ਖਿੱਲਰ ਜਾਣਗੀਆਂ, ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਂਗਾ। ਤਦ ਪਤਰਸ ਨੇ ਉਹਨੂੰ ਆਖਿਆ, ਭਾਵੇਂ ਸਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ। ਅਤੇ ਯੇਸੂ ਨੇ ਉਹਨੂੰ ਕਿਹਾ, ਮੈਂ ਤੈਨੂੰ ਸੱਤ ਆਖਦਾ ਹਾਂ, ਜੋ ਤੂੰ ਅੱਜ ਇਸੇ ਰਾਤ ਕੁੱਕੜ ਦੇ ਦੋ ਵਾਰ ਵਾਂਗ ਦੇਣ ਤੋਂ ਅੱਗੇ ਤਿੰਨ ਵਾਰ ਮੇਰਾ ਇਨਕਾਰ ਕਰੇਗਾ। ਪਰ ਉਹਨੇ ਕਿਹਾ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ। ਅਤੇ ਸਭੇ ਇਸੇ ਤਰ੍ਹਾਂ ਬੋਲੇ। ਫਿਰ ਉਹ ਗਤਸਮਨੀ ਨਾਮੇ ਇਕ ਥਾਂ ਆਏ ਅਤੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਜਦ ਤੀਕਰ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇੱਥੇ ਬੈਠੋ। ਉਸਨੇ ਪਤਰਸ ਅਤੇ ਯਕੂਬ ਅਤੇ ਯਹੂਨਾ ਨੂੰ ਆਪਣੇ ਨਾਲ ਲਿਆ ਅਤੇ ਹੈਰਾਨ ਪਰੇਸ਼ਾਨ ਔਰ ਬਹੁਤ ਦਿਲਗੀਰ ਹੋਣ ਲੱਗਾ। ਉਸਨੇ ਉਨ੍ਹਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੀਕਰ। ਤੁਸੀਂ ਇੱਥੇ ਠਹਿਰੋ ਔਰ ਜਾਗਦੇ ਰਹੋ। ਅਤੇ ਉਹ ਥੋੜਾ ਅੱਗੇ ਵਧ ਕੇ ਭੂਵੇਂ ਡਿੱਗ ਪਿਆ ਔਰ ਪ੍ਰਾਰਥਨਾ ਕੀਤੀ ਕਿ ਜੇ ਹੋ ਸਕੇ ਤਾਂ ਇਹ ਘੜੀ ਮੇਥੋਂ ਟਲ ਜਾਏ ਅਤੇ ਉਨ੍ਹਾਂ ਆਖਿਆ ਅੱਬਾ ਹੇ ਪਿਤਾ ਤੇਥੋਂ ਸਭੋ ਕੁਛ ਹੋ ਸਕਦਾ ਹੈ ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈ ਫਿਰ ਉਹਨੇ ਆਣ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ ਹੇ ਸ਼ਮਾਉਨ ਤੂੰ ਸੌਂਦਾ ਹੈ ਕੀ ਤੇਥੋਂ ਇਕ ਘੜੀ ਵੀ ਨਾ ਜਾਗਿਆ ਗਿਆ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿਚ ਨਾ ਪਾਓ ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ਤਾਂ ਉਹ ਫੇਰ ਗਿਆ ਔਰ ਉਹ ਗੱਲ ਕਹਿ ਕੇ ਪ੍ਰਾਰਥਨਾ ਕੀਤੀ ਅਤੇ ਫੇਰ ਆਣ ਕੇ ਉਸਨੇ ਉਨ੍ਹਾਂ ਨੂੰ ਸੁੱਤਿਆ ਹੋਇਆ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦਰ ਨਾਲ ਭਰੀਆਂ ਹੋਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਭਾਈ ਉਸ ਨੂੰ ਕੀ ਉੱਤਰ ਦੇਣ ਅਤੇ ਉਹ ਤੀਜੀ ਵਾਰੀ ਆ ਕੇ ਉਨ੍ਹਾਂ ਨੂੰ ਕਿਹਾ ਹੁਣ ਤੁਸੀਂ ਸੁੱਤੇ ਰਹੋ ਅਤੇ ਆਰਾਮ ਕਰੋ ਬਸ ਹੈ ਘੜੀ ਆ ਚੁੱਕੀ ਵੇਖੋ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿਚ ਫੜਵਾਇਆ ਜਾਂਦਾ ਹੈ ਉੱਠੋ ਚਲੀਏ ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ ਉਹ ਅਜੇ ਬੋਲਦਾ ਹੀ ਸੀ ਕਿ ਉਵੇਂ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿਚੋਂ ਇਕ ਸੀ ਆਇਆ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਔਰ ਬਜ਼ੁਰਗਾਂ ਦੇ ਵੱਲੋਂ ਇਕ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹਦੇ ਨਾਲ ਸੀ ਉਹਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ ਭਾਈ ਜਿਹਨੂੰ ਮੈਂ ਚੁੰਮਾ ਉਹ ਹੈ ਉਹਨੂੰ ਫੜ ਕੇ ਤਕੜਾਈ ਨਾਲ ਲੈ ਜਾਣਾ ਸੋ ਜਦ ਉਹ ਗਿਆ ਝੱਟ ਉਹਦੇ ਕੋਲ ਜਾ ਕੇ ਉਸਨੇ ਕਿਹਾ ਸਵਾਮੀ ਜੀ ਅਤੇ ਉਹਨੂੰ ਚੁੰਮਿਆ ਤਦ ਉਨ੍ਹਾਂ ਉਸ ਉੱਤੇ ਹੱਥ ਪਾਏ ਅਤੇ ਉਹਨੂੰ ਫੜ ਲਿਆ ਅਤੇ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਵਿਚੋਂ ਇਕ ਨੇ ਤਲਵਾਰ ਧੂ ਲਈ ਔਰ ਸਰਦਾਰ ਜਾਜਕ ਦੇ ਚਾਕਰ ਨੂੰ ਮਾਰ ਕੇ ਉਹਦਾ ਕੰਨ ਉਡਾ ਦਿੱਤਾ ਤਦ ਯੇਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ ਭਾਈ ਤਲਵਾਰਾਂ ਅਤੇ ਡਾਂਗਾਂ ਫੜੀ ਕੀ ਤੁਸੀਂ ਮੈਨੂੰ ਡਾਕੂ ਵਾਂਗ ਫੜਨ ਨੂੰ ਨਿਕਲੇ ਹੋ ਮੈਂ ਰੋਜ਼ ਹੈਕਲ ਵਿਚ ਤੁਹਾਡੇ ਕੋਲ ਹੁੰਦਾ ਅਤੇ ਉਪਦੇਸ਼ ਦਿੰਦਾ ਸੀ ਔਰ ਤੁਸਾਂ ਮੈਨੂੰ ਨਾ ਫੜਿਆ ਪਰ ਇਹ ਇਸ ਲਈ ਹੋਇਆ ਜੋ ਲਿਖਤਾਂ ਪੂਰੀਆਂ ਹੋਣ ਔਰ ਸਭੇ ਚੇਲੇ ਉਹਨੂੰ ਛੱਡ ਕੇ ਭੱਜ ਗਏ ਇਕ ਜਵਾਨ ਜਿਹਨੇ ਦੁਪੱਟਾ ਆਪਣੇ ਨੰਗੇ ਪਿੰਡੇ ਉੱਤੇ ਲਿਆ ਹੋਇਆ ਸੀ ਉਹਦੇ ਮਗਰ ਤੁਰਿਆ ਔਰ ਲੋਕਾਂ ਨੂੰ ਉਸ ਨੂੰ ਫੜ ਲਿਆ ਪਰ ਉਹ ਦੁਪੱਟਾ ਛੱਡ ਕੇ ਨੰਗਾ ਭੱਜ ਗਿਆ ਤਦ ਉਹ ਯੇਸੂ ਨੂੰ ਸਰਦਾਰ ਜਾਜਕ ਕੋਲ ਲੈ ਗਏ ਅਤੇ ਉਸਦੇ ਕੋਲ ਸਾਰੇ ਪ੍ਰਧਾਨ ਜਾਜਕ ਅਤੇ ਬਜ਼ੁਰਗਾਂ ਅਤੇ ਗ੍ਰੰਥੀ ਇਕੱਠੇ ਹੋਏ ਔਰ ਪਤਰਸ ਕੁਝ ਵਿਥ ਨਾਲ ਉਹਦੇ ਪਿੱਛੇ ਪਿੱਛੇ ਸਰਦਾਰ ਜਾਜਕ ਦੇ ਵਿਹੜੇ ਦੇ ਅੰਦਰ ਤੀਕ ਚਲਿਆ ਗਿਆ ਅਤੇ ਸਿਪਾਹੀਆਂ ਦੇ ਨਾਲ ਬੈਠ ਕੇ ਅੱਗ ਸੇਕਣ ਲੱਗਾ ਤਦ ਪ੍ਰਧਾਨ ਜਾਜਕ ਅਤੇ ਸਾਰੀ ਮਹਾਂਸਭਾ ਨੇ ਯੇਸੂ ਦੇ ਵਿਰੁੱਧ ਉਹਨੂੰ ਜਾਨੋਂ ਮਾਰਨ ਲਈ ਗਵਾਹੀ ਢੂੰਡੀ ਪਰ ਨਾ ਲੱਭੀ ਬਹੁਤਿਆਂ ਨੇ ਉਹਦੇ ਵਿਰੁੱਧ ਝੂਠੀ ਗਵਾਹੀ ਤਾਂ ਦਿੱਤੀ ਪਰ ਉਨ੍ਹਾਂ ਦੀ ਗਵਾਹੀ ਇਕੋ ਜਿਹੀ ਨਾ ਸੀ ਤਦ ਕਈਆਂ ਨੇ ਉੱਠ ਕੇ ਉਹਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ ਭਾਈ ਅਸਾਂ ਉਹਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਸਾਈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾ ਦਿਆਂਗਾ ਔਰ ਤਿੰਨਾਂ ਦਿਨਾਂ ਵਿਚ ਇਕ ਹੋਰ ਨੂੰ ਬਿਨਾਂ ਹੱਥ ਲਾਏ ਬਣਾਵਾਂਗਾ ਤਾਂ ਵੀ ਉਨ੍ਹਾਂ ਦੀ ਗਵਾਹੀ ਇਕੋ ਜਿਹੀ ਨਾ ਸੀ ਤਦ ਸਰਦਾਰ ਜਾਜਕ ਵਿਚਾਲੇ ਖੜੇ ਹੋਇਆ ਅਤੇ ਯੇਸੂ ਨੂੰ ਪੁੱਛਿਆ ਕੀ ਤੂੰ ਕੁਝ ਜਵਾਬ ਨਹੀਂ ਦਿੰਦਾ ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ ਪਰ ਉਹ ਚੁੱਪ ਹੀ ਰਿਹਾ ਅਤੇ ਕੋਈ ਜਵਾਬ ਨਾ ਦਿੱਤਾ ਤਾਂ ਸਰਦਾਰ ਜਾਜਕ ਨੇ ਫਿਰ ਉਹਨੂੰ ਪੁੱਛਿਆ ਕੀ ਤੂੰ ਮਸੀਹ ਪਰਮ ਧਨ ਦਾ ਪੁੱਤਰ ਹੈ ਯੇਸੂ ਨੇ ਆਖਿਆ ਮੈਂ ਹਾਂ ਔਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਵਿਚ ਬਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬਦਲਾਂ ਨਾਲ ਆਉਂਦਾ ਵੇਖੋਗੇ ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ ਹੁਣ ਸਾਨੂੰ ਗਵਾਹਾਂ ਦੀ ਕੀ ਲੋੜ ਹੈ ਤੁਸਾਂ ਇਹ ਕੁਫਰ ਸੁਣਿਆ ਤੁਹਾਡੀ ਕੀ ਰਾਏ ਹੈ ਤਦ ਉਨ੍ਹਾਂ ਸਭਨਾਂ ਨੇ ਉਹਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ ਅਤੇ ਕਿੰਨੇ ਉਸ ਦੇ ਉੱਤੇ ਥੁੱਕਣ ਅਤੇ ਉਹਦਾ ਮੂੰਹ ਢੱਕਣ ਅਤੇ ਉਹਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ ਅਗੰਮ ਦੀ ਖ਼ਬਰ ਦੇ ਔਰ ਸਿਪਾਹੀਆਂ ਨੇ ਉਹਨੂੰ ਲੈ ਕੇ ਚੁਪੇੜਾਂ ਮਾਰੀਆਂ ਜਾਂ ਪਤਰਸ ਹੇਠਾਂ ਵਿਹੜੇ ਵਿਚ ਸੀ ਸਰਦਾਰ ਜਾਜਕ ਦੀਆਂ ਗੋਲੀਆਂ ਵਿਚੋਂ ਇਕ ਆਈ ਔਰ ਪਤਰਸ ਨੂੰ ਅੱਗ ਸੇਕਦਾ ਵੇਖ ਕੇ ਉਹਦੀ ਵੱਲ ਨਿਗਾਹ ਕਰਕੇ ਬੋਲੀ ਤੂੰ ਵੀ ਯੇਸੂ ਨਾਸਰੀ ਦੇ ਨਾਲ ਸੈਂ ਪਰ ਉਹ ਮੁੱਕਰ ਕੇ ਬੋਲਿਆ ਨਾ ਮੈਂ ਜਾਣਦਾ ਨਾ ਮੇਰੀ ਸਮਝ ਵਿਚ ਆਉਂਦਾ ਹੈ ਭਾਈ ਤੂੰ ਕੀ ਆਖਦੀ ਹਾਂ ਅਤੇ ਉਹ ਬਾਹਰ ਡਿਉੜੀ ਵਿਚ ਚਲਿਆ ਗਿਆ ਤਾਂ ਗੋਲੀ ਉਹਨੂੰ ਵੇਖ ਕੇ ਫਿਰ ਉਨ੍ਹਾਂ ਨੂੰ ਜਿਹੜੇ ਉਥੇ ਖੜੇ ਸਨ ਆਖਣ ਲੱਗੀ ਇਹ ਉਨ੍ਹਾਂ ਵਿਚੋਂ ਇਕ ਹੈ ਪਰ ਉਹ ਫੇਰ ਮੁੱਕਰ ਗਿਆ ਅਤੇ ਥੋੜੇ ਚਿਰ ਪਿੱਛੋਂ ਫਿਰ ਉਨ੍ਹਾਂ ਨੇ ਜਿਹੜੇ ਉਥੇ ਖੜੇ ਸਨ ਪਤਰਸ ਨੂੰ ਕਿਹਾ ਸੱਚਮੁੱਚ ਤੂੰ ਉਨ੍ਹਾਂ ਵਿਚੋਂ ਹੀ ਹੈ ਕਿਉਂ ਜੋ ਤੂੰ ਗਲੀਲੀ ਹੈ ਪਰ ਉਹ ਸ਼ਰਾਬ ਦੇਣ ਅਤੇ ਸਹੁੰ ਖਾਣ ਲੱਗਾ ਭਾਈ ਮੈਂ ਉਸ ਮਨੁੱਖ ਨੂੰ ਜਿਹਦੀ ਤੁਸੀਂ ਗੱਲ ਕਰਦੇ ਹੋ ਜਾਣਦਾ ਹੀ ਨਹੀਂ ਔਰ ਝੱਟ ਦੂਈ ਵਾਰ ਕੁੱਕੜ ਨੇ ਬਾਂਗ ਦਿੱਤੀ ਅਤੇ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯੇਸੂ ਨੇ ਉਸ ਨੂੰ ਆਖੀ ਸੀ ਜੋ ਕੁੱਕੜ ਦੇ ਵਾਂਗ ਦੇਣ ਤੋਂ ਅੱਗੇ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ ਅਤੇ ਉਹ ਉਸ ਗੱਲ ਨੂੰ ਸੋਚ ਕੇ ਰੋਣ ਲੱਗਾ।